Nirpo, Nirver, Akalmurt, Ajuni, Sarpan, Gurprasad, Jap, Ad Sach, Jugad Sach, Happy Sach, Nanak Hussi Phi Sach, Ad Sach, Jugad Sach, Happy Sach, Nanak Hussi Phi Sach. क्यों रहिए दुख व्यापे हर बिन क्यों रहिए दुख व्यापे संताप ही संताप, दुखी दुख। ਇਸ ਚੀਜ਼ ਦਾ ਪਤਾ ਨਹੀਂ ਲੱਗਦਾ ਜੀ ਓਨਾ ਚਿਰ ਜਿੰਨਾ ਚਿਰ ਆਪਾਂ ਇੱਕ ਵਾਰ ਉਹਦੇ ਨਾਲ ਜੁੜ ਕੇ ਵੇਖੀਏ ਨਾ, ਓਨਾ ਚਿਰ ਨਹੀਂ ਇਹ ਬਚਨਾਂ ਦੀ ਸਮਝ ਆ ਸਕਦੀ। ਤੇ ਜੁੜਨਾ ਤਨ ਮਹਿ ਮਨੁਆ ਮਨ ਮਹਿ ਸਾਚਾ। ਇਸ ਸਰੀਰ ਦੇ ਵਿੱਚ ਆਪਣਾ ਮਨ ਹੈ ਤੇ ਮਨ ਦੇ ਵਿੱਚ ਪਰਮਾਤਮਾ। ਸੋ ਜਿਹੜਾ ਆਪਣਾ ਮਨ ਹੈ ਉਹ ਪਰਮਾਤਮਾ ਤੇ ਸਰੀਰ ਦੇ ਵਿਚਕਾਰ ਹੈ। ਤਨ ਮਹਿ ਮਨੁਆ ਮਨ ਮਹਿ ਸੱਚ। ਮਨ ਦੇ ਇੱਕ ਪਾਸੇ ਸਰੀਰ ਹੈ ਬਾਹਰਲੇ ਪਾਸੇ, ਅਤੇ ਉਹਦੇ ਅੰਦਰਲੇ ਪਾਸੇ ਪਰਮਾਤਮਾ ਹੈ। ਪਰ ਮਨ ਦਾ ਸੁਭਾਅ ਪਰਮਾਤਮਾ ਨੇ ਬਣਾਇਆ ਕਿ ਤੂੰ ਬਾਹਰ ਦੇਖਣਾ ਹੈ। ਇਸ ਲਈ ਆਪਾਂ ਦੇਖ, ਇਸ ਦੀਆਂ ਪੰਜ ਇੰਦਰੀਆਂ ਹਨ ਜਿਨ੍ਹਾਂ ਦੇ ਵਿੱਚ ਆਉਂਦੀ ਹੈ ਕੰਮ ਕਰਦਾ ਨੇਤਰ, ਕੰਨ, ਨੱਕ, ਰਸਨਾ, ਹੱਥ। ਅਤੇ ਪੰਜੇ ਦੀਆਂ ਪੰਜੇ ਹੀ ਬਾਹਰ ਨੂੰ ਦੇਖਦੀਆਂ, ਬਾਹਰ ਨੂੰ ਖੁੱਲਦੀਆਂ, ਬਾਹਰੋਂ ਮਹਿਸੂਸ ਕਰਦੀ। ਇਸ ਲਈ ਮਨ ਬਾਹਰ ਨੂੰ ਦੇਖਦਾ ਹੈ। ਅਤੇ ਬਾਹਰਲੇ ਪਾਸੇ ਕੀ ਹੈ? ਸਰੀਰ। ਕਿਉਂਕਿ ਆਪਾਂ ਸਰੀਰ ਵੱਲ ਹਮੇਸ਼ਾ ਦੇਖਦੇ ਰਹਿੰਦੇ ਹਾਂ, ਅਤੇ ਸਰੀਰ ਵਿੱਚ ਸਾਰੀਆਂ ਦੀ ਸਾਰੀਆਂ ਪਸ਼ੂ ਬਿਰਤੀਆਂ। ਸਰੀਰ ਦਾ ਜਿੱਥੋਂ ਤੱਕ ਆਪਣਾ ਸੰਬੰਧ ਹੈ, ਜਿਹੜਾ ਪ੍ਰਾਣੀ ਸਰੀਰ ਵਿੱਚੋਂ ਜਿਉਂਦਾ ਹੈ, ਉਹਦਾ ਅਤੇ ਪਸ਼ੂਆਂ ਦਾ ਬਿਲਕੁਲ ਹੀ ਕੋਈ ਅੰਤਰ ਨਹੀਂ। ਕਾਮ ਪਸ਼ੂਆਂ ਨੂੰ ਵਿਆਪਦਾ ਹੈ, ਕ੍ਰੋਧ ਉਹਨਾਂ ਨੂੰ ਆਉਂਦਾ ਹੈ, ਲੜਦੇ ਹਨ। ਲੋਭ ਉਹਨਾਂ ਨੂੰ ਕਦੇ ਦੇਖਿਆ ਹੋਣਾ ਤੁਸੀਂ, ਕਿ ਜਦੋਂ ਪਸ਼ੂਆਂ ਨੂੰ ਪੱਠੇ ਪਾਓ ਤੇ ਜਿਹੜਾ ਪਸ਼ੂ ਉਹਦੇ ਸਾਹਮਣੇ ਜੋ ਹੈ ਪੱਠੇ, ਉਹ ਖਾ ਤੇ ਉਹਨੇ ਸਕਦਾ ਹੈ, ਪਰ ਦੂਸਰਿਆਂ ਪਸ਼ੂਆਂ ਨੂੰ ਪਰਾਂ ਰੱਖਦਾ ਹੈ ਤਾਂ ਕਿ ਉਹਦੇ ਸਾਹਮਣੇ ਕਾਫੀ ਕੁਛ ਬਚਿਆ ਰਹੇ। ਲੋਭ ਵਿੱਚ ਪੰਛੀਆਂ ਨੂੰ ਤੁਸੀਂ ਕੁਛ ਖਾਣ ਨੂੰ ਪਾਓ ਤੇ ਉਹ ਪੰਛੀ ਆਪਣੇ ਖੰਭ ਜਿਹਾ ਖਿਲਾਰ ਲੈਂਦੇ ਹਨ ਕਿ ਉਸ ਜਗ੍ਹਾ ਵਿੱਚ ਹੋਰ ਨਾ ਆ ਕੇ, ਕੋਈ ਲੋਭ ਵਿੱਚ ਆ ਕੇ। ਸਾਰੀਆਂ ਬਿਰਤੀਆਂ ਸਰੀਰ ਦੀਆਂ ਪਸ਼ੂਆਂ ਵਾਲੀਆਂ। ਇਸ ਲਈ ਕਿਉਂਕਿ ਆਪਣਾ ਮਨ ਬਾਹਰ ਦੇਖਦਾ ਹੈ ਤੇ ਸਰੀਰ ਨੂੰ ਹੀ ਆਪਾਂ ਸਮਝੀ ਬੈਠੇ ਹਾਂ ਕਿ ਇਹ ਅਸੀਂ, ਤੇ ਮਨ ਆਪਾਂ ਹਾਂ, ਮਨ ਵਿੱਚੋਂ ਵਰਤ ਰਹੇ ਆਪਾਂ। ਮਨ ਹਾਂ ਨਹੀਂ ਪਰ ਸਮਝੀ ਬੈਠੇ ਹਾਂ ਕਿ ਮੈਂ ਇਹ ਚੀਜ਼ ਹੈ ਜੋ ਬਾਹਰ ਦੇਖਦੀ ਹੈ। ਇਹ ਆਪਾਂ ਨਹੀਂ ਦੇਖਦੇ, ਮਨ ਦੇਖ। ਸੋ ਜੇ ਬਾਹਰ ਨੂੰ ਦੇਖੀਏ ਤਾਂ ਆਪਾਂ ਪਸ਼ੂ ਹਾਂ, ਅਤੇ ਜੇ ਅੰਦਰ ਨੂੰ ਵੇਖੀਏ ਤਾਂ ਪਰਮਾਤਮਾ। ਅਤੇ ਮਹਾਰਾਜ ਜੀ ਇੱਕੋ ਹੀ ਗੱਲ ਕਰੀ ਜਾਂਦੇ ਕਿ ਅੰਦਰ ਨੂੰ ਵੇਖ, ਅੰਦਰ ਨੂੰ ਵੇਖ, ਅੰਦਰ ਵੇਖ, ਅੰਦਰ ਨੂੰ ਵੇਖ। ਬਾਹਰ ਨੂੰ ਵੇਖੀਏ ਤਾਂ ਆਪਾਂ ਕਿੰਨਾ ਫਰਕ ਹੈ ਜੀ, ਇੱਕ ਪਾਸੇ ਪਸ਼ੂ ਅਤੇ ਇੱਕ ਪਾਸੇ ਗੁਰੂ ਨਾਨਕ ਸਾਹਿਬ। ਅਤੇ ਫਰਕ ਸਿਰਫ ਥੋੜ੍ਹਾ ਜਿਹਾ ਹੈ ਅੱਖ ਚਮਕਣ ਦਾ, ਕਿ ਅੱਖ ਬਾਹਰ ਨੂੰ ਖੋਲ੍ਹਣੀ ਕਿ ਅੰਦਰ ਨੂੰ ਖੋਲ੍ਹਣੀ। ਜੇ ਬਾਹਰ ਨੂੰ ਖੋਲ੍ਹੀ ਤਾਂ ਪਸ਼ੂ ਹਾਂ, ਅੰਦਰ ਨੂੰ ਖੋਲ੍ਹੀ ਤਾਂ ਪਰਮਾਤਮਾ। ਪਰ ਇਹ ਗੱਲ ਆਪਾਂ ਨੂੰ ਭੁੱਲ ਭੁੱਲ ਜਾਂਦੀ ਹੈ, ਭੁੱਲ ਭੁੱਲ ਜਾਂਦੀ। ਰੋਜ਼ ਪਾਠ ਕਰਦੇ ਹਾਂ, ਮਹਾਰਾਜ ਜੀ ਇਹੀ ਸਮਝਾਉਂਦੇ, ਪਰ ਫਿਰ ਭੁੱਲ ਭੁੱਲ ਜਾਂਦੇ ਹਾਂ। ਕਿਉਂਕਿ ਆਪਣੇ ਮਨ ਦਾ ਇਸਨੇ ਜਨਮਾਂ ਜਨਮਾਂ ਵਿੱਚ ਕਿਰਤੇ ਉਹ ਕਮਾਈ ਹੈ ਕਿ ਬਾਹਰ ਹੀ ਰਿਹਾ ਹੈ ਅਤੇ ਉਹੀ ਸੁਭਾਅ ਬਣਿਆ ਹੈ। ਇਸ ਸੁਭਾਅ ਨੂੰ ਹੁਣ ਬਦਲਣਾ ਹੈ, ਇਸ ਸੁਭਾਅ ਨੂੰ। ਜੇ ਪਸ਼ੂਆਂ ਵਾਲੀ ਬਿਰਤੀ ਵਿੱਚ ਜੀਂਦੇ ਰਹੇ ਅਤੇ ਪਸ਼ੂਆਂ ਵਾਲੀ ਬਿਰਤੀ ਵਿੱਚ ਮੌਤ ਹੋ ਗਈ ਅਤੇ ਫਿਰ ਮਾਨਸ ਦੇਹੀ ਤੋਂ ਬਾਅਦ ਹੇਠਲੀਆਂ ਜੂਨਾਂ ਵਿੱਚ ਜਾਣਾ ਪੈਂਦਾ। ਅਤੇ ਜੇ ਸੁਰਤੀ ਉੱਪਰ ਨੂੰ ਹੋ ਗਈ ਅੰਦਰ ਨੂੰ ਅਤੇ ਫਿਰ ਆਪਣਾ ਹੱਥ ਕਿਸੇ ਇਹੋ ਜਿਹੀ ਦਾਤ ਨੂੰ ਪੈ ਗਿਆ ਜਿਹਦਾ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ, ਕਿਤੇ ਉਹ ਖਰੀਦਿਆ ਨਹੀਂ ਜਾ ਸਕਦਾ, ਆਪੇ ਲਿਆ ਨਹੀਂ ਜਾ ਸਕਦਾ। ਹਰ ਦਿਨ ਕਿਉਂ ਰਹੀ? ਮਹਾਰਾਜ ਜੀ ਕਹਿੰਦੇ ਜੇ ਉਹਦੇ ਵੱਲ ਨਹੀਂ ਦੇਖਦੇ ਤੇ ਸਿਰਫ ਪਸ਼ੂ ਹਾਂ, ਤੇ ਮਾਨਸ ਦੇਹੀ ਮਿਲੀ ਹੋਵੇ ਤੇ ਪਸ਼ੂਆਂ ਵਾਲਾ ਜੀਵਨ ਹੋਵੇ, ਕੈਸੀ ਮੰਦ ਭਾਗੀ ਹੈ। ਪਰ ਆਦਮੀ ਨੇ ਇਸ ਪਸ਼ੂ ਬਿਰਤੀ ਨੂੰ ਇੰਨਾ ਸਾਧ ਲਿਆ ਹੈ, ਇੰਨਾ ਇਹਦੇ ਵਿੱਚ ਲੀਨ ਹੋ ਗਿਆ ਹੈ, ਇੰਨਾ ਰਚ ਗਿਆ ਹੈ ਕਿ ਸਮਝਦਾ ਹੈ ਕਿ ਸਭ ਕੁਛ ਇਹੀ ਹੈ। ਜਦੋਂ ਕਿ ਆਪਾਂ ਅੰਦਰ ਨੂੰ ਵੇਖੀਏ ਅਤੇ ਗੁਰੂ ਨਾਨਕ ਸਾਹਿਬ ਜੀ ਅਤੇ ਆਪਾਂ ਉਹਨਾਂ ਦੀ ਅੰਸ਼ ਹਾਂ, ਉਹਨਾਂ ਦੀ ਅੰਸ਼ ਹਾਂ ਅਤੇ ਉਹਨਾਂ ਵੱਲ ਵੇਖ ਵੇਖ ਕੇ ਉਹਨਾਂ ਦਾ ਨਾਮ ਲੈ ਕੇ ਆਪਾਂ ਵੱਡੇ ਹੁੰਦੇ ਹਾਂ ਅਤੇ ਉਹਨਾਂ ਦੇ ਵਿੱਚ ਸਮਾਈ ਜਾਂਦੇ। ਗੱਲ ਸਮਝਣੀ ਮੋਟੇ ਤਰੀਕੇ ਨਾਲ ਸਮਝਣਾ ਇੰਨਾ ਹੀ ਹੈ ਕਿ ਬਾਹਰ ਨੂੰ ਵੇਖਾਂਗੇ ਤਾਂ ਪਸ਼ੂ ਹਾਂ, ਅੰਦਰ ਨੂੰ ਵੇਖਾਂਗੇ ਤਾਂ ਦੇਵਤੇ ਹਾਂ। ਦੇਵਤੇ ਹਾਂ ਹੁਣੇ ਹੀ ਜੋ ਕਿ ਪਰਮਾਤਮਾ ਹੋ ਸਕਦੇ ਹਾਂ। ਅੰਦਰ ਨੂੰ ਵੇਖਿਆ ਹੀ ਦੇਵਤੇ ਹੋ ਗਏ ਅਤੇ ਫਿਰ ਵੇਖਦੇ ਰਹਿਣ ਨਾਲ ਹੌਲੀ ਹੌਲੀ ਉਹਦੇ ਵਿੱਚ ਸਮਾ ਕੇ ਉਹ ਮਹਾਰਾਜ ਜੀ ਰਾਵੀ 'ਤੇ ਆ ਕੇ ਬਿਰਾਜ ਗਏ ਹਨ। ਇਹ ਬੀਬਾ ਦੁੱਧ ਜੱਟ ਦੇ ਘਰੋਂ ਇਸਨੇ ਰਾਗ ਸੁਣਿਆ, ਕੋਈ ਇਲਾਹੀ ਆਵਾਜ਼ ਸੁਣੀ ਅਤੇ ਉੱਥੇ ਹੀ ਟੈ ਟੇਰੀ ਹੋ ਗਈ, ਹਿੱਲਣ ਜੋਗੀ ਨਾ ਰਹੀ। ਰਾਗ ਬੰਦ ਹੋ ਗਿਆ। ਇਸ ਦੇ ਅੰਦਰ ਖਿਆਲ ਆਇਆ ਕਿ ਜੋ ਮੈਨੂੰ ਰਸ ਆਇਆ ਹੈ, ਸਵਾਦ ਆਇਆ ਹੈ, ਆਨੰਦ ਆਇਆ ਹੈ, ਇਹ ਕੀ ਚੀਜ਼ ਹੈ? ਜਿਉਂ ਹੀ ਸੋਚਣ ਲੱਗਦੀ ਹੈ ਤਿਉਂ ਹੀ ਉਹ ਰਸ ਉੱਡ ਜਾਂਦਾ ਹੈ, ਕਿਉਂਕਿ ਮਨ ਵਿੱਚ ਆ ਗਿਆ। ਹੁਣ ਸੋਚਦੀ ਹੈ ਕਿ ਇਹ ਲੋਕ ਕੌਣ ਹਨ, ਕਿੱਥੋਂ ਆਏ ਹਨ, ਕਾਹਦੇ ਲਈ ਆਏ ਹਨ? ਮੈਂ ਪਤਾ ਕਰਾਂ। ਪਰ ਫਿਰ ਚੱਕ ਜੇ ਜਾਂਦੀ ਹੈ ਅਤੇ ਘਰ ਨੂੰ ਚਲੀ ਜਾਂਦੀ। ਅਗਲੇ ਦਿਨ ਫਿਰ ਜਦੋਂ ਰੋਟੀ ਲੈ ਕੇ ਆਉਂਦੀ ਹੈ ਅਤੇ ਫਿਰ ਉੱਧਰ ਨੂੰ ਕੰਨ ਰੱਖਦੀ ਹੈ ਜਿੱਧਰ ਕੱਲ੍ਹ ਜਿੱਧਰੋਂ ਆਵਾਜ਼ ਆਉਂਦੀ ਸੀ, ਅੱਜ फिर वही आवाज है, वही साज है। ते रोटी रख के उत्थे ही बैठ गए। महाराज ये शब्द पढ़ रहे हैं, मर्दाना रबाब हो जा रहे हैं, ये सुन रही है, इसकी सुरती अंदर नू आ रही है, सुन दी ते विच विच ख्याल आता है कि रब जाने कौन है, कौन है, शब्द महाराज जी पढ़ रहे हैं, इलाही गले चो इलाही बात, इलाही बात ये अंदर अंदर नु ध्यान करके, हर बिन क्यों रही है दुख व्याप, हर बिन क्यों रही है दुख व्याप, जेहवा साधना फीकी रस बिन, बिन प्रभ काल संताप, जेहवा साधना फीकी रस बिन, बिन प्रभ काल संताप, बिन प्रभ जब लग दर्शना पाये प्रीतम, तब लग भूख प्यासी, जब लग दर्शना पाये प्रीतम, तब लग भूख प्यासी, दर्शन पेखत ही मन मानिया, दर्शन पेखत ही मन माने, हुन किते मन जान गए, अमृत दरस अंदर चरिया, अमृत दरस अमृत दी बरखा हुई ते उहदे नाल अंदर दा कमल खिड़ गया, दर्शन पेखते ही मन मनिया, जल रस कमल बिगासी, दर्शन पेखते ही मन मनिया, जल रस कमल बिगासी, रस कमल बेगासी अंदर नू खिड़दा महसूस जी अंदर नू खिड़दा महसूस करना दर्शन पेखत ही मन मानिया जल रस कमल बेगासी दर्शन पेखत ही मन मानिया जल रस कमल बेगासी उसनु विच्चों विच्चों समझ आती है पर उस समझ भी अंदर डूबती जाती है उस सुरती फिर महाराज जी कहते ऊन कान हर बदल ऊन बदल अमृत दे परे हुए बहुत नीवे होके आए मेरे अंदर उदे प्रेम दे बदल उदे प्रेम दे बदल मेरे अंदर आ गए ते बहुत नीवे नीवे होके एने परे हुए कि उन्हां कोलों पार नहीं चुकिया जांदा अमृत दा ऊनव कान हर बदल निव निव के आए गरजे बरसे तो फिर अंदर बदल गरजदा है वरसदा है ऊनव कन हर गरज बरस ऊनव कन हर गरज बरस ते जिस तरह कोयल अपने अंब तो विछड़ के चीका मारती है ते जिस तरह मोर बदल वेख के खुश हुंदा है इस तरह मेरी आत्मा चीका मारती सी ते हुण खुश हो रही है कि बदल वरन लगे कोकिल मोर बैराग कोकिल मोर बैराग कोकिल मोर बैराग कोकिल मोर बैराग बारिश हुई अंदर अमृत दी तो की होया तरवर बिरख बेहंग पयंगम तरवर बिरख सारी बनस्पति जो धरती देते सी ते बिरख जेड़े बनस्पति तो उच्चे होके दिसते दिसते सन तरवर बिरख शरीर दे सारे रोम बनस्पति ਜਿਸ ਤਰ੍ਹਾਂ ਧਰਤੀ 'ਤੇ ਬਨਸਪਤੀ ਉੱਗੀ ਹੋਈ, ਇਸੇ ਤਰ੍ਹਾਂ ਆਪਣੇ ਸਰੀਰ 'ਤੇ ਜੋ ਰੋਮ ਹਨ ਇਹ ਬਨਸਪਤੀ ਹੈ। ਅਤੇ ਮਹਾਰਾਜ ਜੀ ਕਹਿੰਦੇ ਇਹ ਸਾਰੀ ਬਨਸਪਤੀ ਅਤੇ ਬਿਰਖ, ਬਿਰਖ ਜੋ ਬਨਸਪਤੀ ਤੋਂ ਉੱਚੇ ਹੁੰਦੇ, ਦੂਰੋਂ ਦਿਸਦੇ, ਆਪਣੇ ਨੇਤਰ, ਆਪਣੇ ਕੰਨ, ਨੱਕ, ਤਰਵਰ ਬਿਰਖ ਬੇਹੰਗ, ਬੇਹੰਗ ਪੰਛੀ ਜਿਹੜੇ ਉੱਡਦੇ ਫਿਰਦੇ ਸੀ, ਆਪਣਾ ਮਨ ਜਿਹੜਾ ਉੱਡਦਾ ਫਿਰਦਾ ਸੀ। ਇਹ ਕਹਿੰਦੇ ਸਾਰੇ ਘਰ ਪਿਰ ਤਨ ਸੁਹਾਗੇ, ਇਹ ਸਾਰੇ ਹੀ ਇਸ ਤਰ੍ਹਾਂ ਖੁਸ਼ ਹੋ ਗਿਆ ਜਿਸ ਤਰ੍ਹਾਂ ਪਤੀ ਪਰਮੇਸ਼ੁਰ ਘਰ ਆਇਆ ਹੈ ਅਤੇ ਸੁਹਾਗਣ ਹੋ ਗਏ ਹਨ ਸਾਰੇ, ਸਰੀਰ ਵੀ ਮਨ ਵੀ। ਬੇਹੰਗ ਪੰਛੀ ਉੱਡਣ ਵਾਲੇ ਆਪਣਾ ਮਨ, ਅਤੇ ਬਿਰਖ ਨੇਤਰ ਕੰਨ ਨੱਕ ਆਦਿ, ਤਰਵਰ ਸਾਰੇ ਸਰੀਰ ਦੇ ਰੂਮ, ਸਾਰਾ ਸਰੀਰ, ਸਾਰਾ ਸਰੀਰ ਅਤੇ ਮਨ। ਪਿਰ ਘਰ ਤਨ ਸੁਹਾਗੇ, ਪਿਰ ਘਰ ਆਇਆ ਹੈ, ਪਿਰ ਬੱਦਲ ਬਣ ਕੇ ਵਰਸਿਆ ਹੈ ਅਤੇ ਸਾਰੀਆਂ ਔੜਾਂ ਦੂਰ ਹੋ ਗਈ, ਸਾਰੇ ਵਿਛੋੜੇ ਦੇ ਸੋਕੇ ਦੂਰ ਹੋ ਗਏ, ਪ੍ਰੇਮ ਹੀ ਪ੍ਰੇਮ ਅੰਦਰ ਹੋ ਗਿਆ। ਘਰ ਪਿਰ ਤਨ ਸੁਹਾਗੇ, ਤਨ ਤਨ ਮੈਂ ਸੁਹਾਗਣ ਹੋ ਗਈ, ਘਰ ਪਿਰ ਤਨ ਸੁਹਾਗੇ, ਘਰ ਪਿਰ ਤਨ ਸੁਹਾਗੇ, ਘਰ ਪਿਰ ਤਨ ਸੁਹਾਗੇ। ਹੁਣ ਮਨ ਵੀ ਨਹੀਂ ਕਿਤੇ ਆਉਂਦਾ ਜਾਂਦਾ ਅਤੇ ਦੁਖੀ ਨਹੀਂ ਹੋਈਦਾ, ਮਨ ਨੇ ਵੀ ਕਿਤੇ ਆਉਣਾ ਜਾਣਾ ਨਹੀਂ, ਅਤੇ ਮਨ ਦਾ ਕਰਕੇ ਹੀ ਜਨਮ ਮਰਨ ਸੀ, ਹੁਣ ਜਨਮ ਮਰਨ ਵੀ ਲੱਥ ਗਿਆ। ਆਏ ਨਾ ਜਾਵੇ ਨਾ ਦੁੱਖ ਪਾਵੇ, ਆਏ ਨਾ ਜਾਵੇ ਨਾ ਦੁੱਖ ਪਾਵੇ, ਨਾ ਦੁੱਖ ਲੱਗੇ ਸਰੀਰੇ, ਨਾ ਦੁੱਖ ਲੱਗੇ ਸਰੀਰੇ, ਨਾਨਕ ਪ੍ਰਭ ਪੇਖਤ ਮਨ ਮਾਨਿਆ, ਨਾਨਕ ਪ੍ਰਭ ਪੇਖਤ ਮਨ ਮਾਨਿਆ, ਪ੍ਰਭ ਤੇ ਹੀ ਮਨ ਤੀਰੇ, ਤੀਰ ਜਾਏ ਸ਼ਾਂਤ ਹੋ ਅੰਦਰ, ਸ਼ਾਂਤ ਹੋ ਗਈ ਸਾਰੇ ਦੇ ਸਾਰੇ, ਪ੍ਰਭ ਤੇ ਹੀ ਮਨ ਤੀਰੇ, ਪ੍ਰਭ ਤੇ ਹੀ ਮਨ ਤੀਰੇ, ਪ੍ਰਭ ਤੇ ਹੀ ਮਨ ਤੀਰੇ,
ਪ੍ਰਭ ਤੇ ਹੀ ਮਨ ਤੀਰੇ,
इस बीबा दे पुराने कर्म सी ऐसे जिन्हों महाराज जी और बचन सुने ते हिरदे च वजे मूर्छा हो गई, कोई सुध नहीं रही। जदों राग बंद होया तो फिर देखती है अंदर कि रस है, सोचती है रस की चीज है, ये कितों आया है, ये किवें आया है मेरे अंदर, किसे ने भेजा है, कितों आया है, ये उन्होंने भेजा है जितों आवाज आ रहे हैं, वो कौन लोग हैं, रब जाने कौन है। दोपहर लगी हुई है, कई बार सुनते हैं कि दोपहर नूं कोई रब्बी रूहां आके आवाजा कर दिया हैं, उन्होंने शरीर नहीं होंगे, खोरे वही है, किसी होर देश दिया रूहां। रस नूं मैं किस तरह अंदर ही ढक लवां, किस तरह इस नूं अंदर रख के जिंदरे मार लवां कि बाहर न जावे, तो मैं ऐसे हालत विच रहां, घर बार खूह विच पवे, मैं ते एक दिन मौत ते होनी है, ऐसे हालत विच ही मर जावां, उंज पता नहीं किस तरह मौत आएगी। वापस मन विच तो फिर ही वार वार ख्याल आता है कि कौन है, अज हवा चो सुगंध जेही आंदी मैं नी वेखी कौन आया, अज हवा चो सुगंध जेही आंदी मैं नी वेखी कौन आया, सिद्धि अमर ਸਿੱਧੀ ਅੰਬਰਾਂ ਦੀ ਕਮਰ ਵੀ ਹੋਈ, ਸਿੱਧੀ ਅੰਬਰਾਂ ਦੀ ਕਮਰ ਵੀ ਹੋਈ, ਕਿਸਰੀ ਅੰਬਰ ਚੁੱਕਿਆ ਹੋਇਆ ਲੱਗਦਾ ਹੈ ਅਸਮਾਨ, ਅਤੇ ਅੱਜ ਇਹ ਬਹੁਤ ਚਿਰਾਂ ਦਾ ਹੈ ਵਿਚਾਰਾ, ਉਮਰਾਂ ਨਾਲ ਬੁਢਾਪਾ ਆ ਗਿਆ ਹੈ, ਕਮਰ ਚੁੱਕ ਗਈ, ਅੱਜ ਇਹਦੀ ਵੀ ਕਮਰ ਸਿੱਧੀ ਹੋ ਗਈ। ਪੁੱਟੀ ਅੱਖ ਸੁਦੂਰਾਂ ਤਾਈ, ਸਿੱਧਾ ਹੋਇਆ ਹੈ ਤਾਂ ਕਿ ਦੂਰ ਤੱਕ ਅੱਖ ਪੁੱਟ ਕੇ ਦੇਖ ਸਕੇ, ਦਰਸ਼ਨ ਕਰ ਸਕੇ। ਪੁੱਟੀ ਅੱਖ ਸੁਦੂਰਾਂ ਤਾਈ, ਪੁੱਟੀ ਅੱਖ ਸੁਦੂਰਾਂ ਤਾਈ, ਅੱਖ ਸੁਦੂਰਾਂ ਤਾਈ, ਮੈਂ ਨੀ ਵੇਖੀ ਕੌਣ ਆਇਆ। ਪੁੱਟੀ ਅੱਖ ਸੁਦੂਰਾਂ ਤਾਈ, ਮੈਂ ਨੀ ਵੇਖੀ ਕੌਣ ਆਇਆ। ਸੁਗੰਧ ਜਿਹੀ ਆਉਂਦੀ, ਮੈਂ ਨੀ ਵੇਖੀ ਕੌਣ ਆਇਆ। ਅੱਜ ਹਵਾ ਚੋਂ ਸੁਗੰਧ ਜਿਹੀ ਆਉਂਦੀ, ਮੈਂ ਨੀ ਵੇਖੀ ਕੌਣ ਆਇਆ। ਸਵਾਰੀ ਅਸਮਾਨ, ਅਸਮਾਨ 'ਤੇ ਅਸਵਾਰ ਹੋ ਕੇ ਸੂਰਜ ਉਦਾਂ 'ਤੇ ਦੀ ਸਵਾਰੀ ਰੋਜ਼ ਹੀ ਨਿਕਲਦੀ ਹੈ। ਉਂਝ ਨਿੱਤ ਹੀ ਨਿਕਲੇ ਸਵਾਰੀ, ਉਂਝ ਨਿੱਤ ਹੀ ਨਿਕਲੇ ਸਵਾਰੀ, ਸੂਰਜ ਸਾਰੇ ਦਾ ਸਾਰਾ ਅੱਖ ਬਣਿਆ ਹੋਇਆ ਹੈ, ਉਸ ਅੱਖ ਵਿੱਚੋਂ ਕਿਰਨਾਂ ਨਿਕਲਦੀਆਂ ਹਨ, ਅਤੇ ਅੱਜ ਪਤਾ ਨਹੀਂ ਇਹਦੀ ਅੱਖ ਨੇ ਕਿਹਦੇ ਦਰਸ਼ਨਾਂ ਦਾ ਸੁਰਮਾ ਪਾਇਆ, ਕਿਹਦੇ ਦਰਸ਼ਨਾਂ ਦਾ ਸੁਰਮਾ ਪਾਇਆ। ਉਂਝ ਨਿੱਤ ਹੀ ਨਿਕਲੇ ਸਵਾਰੀ, ਉਂਝ ਨਿੱਤ ਹੀ ਨਿਕਲੇ ਸਵਾਰੀ, ਕਿਹਦੇ ਦਰਸ਼ਨ ਦੀ ਪਾਈ ਨੈਣੀ ਤਾਰੀ, ਸੁਰਮਾ ਕਿਹਦੇ ਦਰਸ਼ਨ ਦੀ ਪਾਈ ਨੈਣੀ ਤਾਰੀ,
ਕਿਹਦੇ ਦਰਸ਼ਨ ਦੀ ਪਾਈ ਨੈਣੀ ਤਾਰੀ।
ਡਲਕ ਨਾ ਜਾਏ ਸਹਾਰੀ ਮੈਂ ਨੀ ਵੇਖੀ ਕੌਣ ਆਇਆ ਇਹਦੀ ਡਲਕ ਨਾ ਜਾਏ ਸਹਾਰੀ ਮੈਂ ਨੀ ਵੇਖੀ ਕੌਣ ਆਇਆ ਸਵਾਲ ਤੇ ਹੈ ਕਿ ਤੁਸੀਂ ਕਿਹਾ ਸੀ ਕਿ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੋਇਆ ਹੈ ਤੇ ਦੋ ਤੱਤ ਅੱਗ ਤੇ ਹਵਾ ਤੁਸੀਂ ਦੱਸੇ, ਬਾਕੀ ਵੀ ਦੱਸੋ ਜੇ ਸਾਰੇ ਤੱਤ ਬਹੁਤ ਵਿਆਖਿਆ ਨਾਲ ਵਿਚਾਰੇ ਹੋਏ ਹਨ ਸੋ ਪਿਛਲੀਆਂ ਟੇਪਾਂ ਵਿੱਚੋਂ ਮਿਲ ਸਕਦੇ ਹਨ, ਨਹੀਂ ਤਾਂ ਬਾਕੀ ਸਾਰੀ ਸੰਗਤ ਦਾ ਫਿਰ ਸਮਾਂ ਲੱਗਦਾ ਹੈ, ਉਹ ਤੁਸੀਂ ਸੁਣ ਲੈਣੇ। ਆਪਣੇ ਸਾਰੀਆਂ ਜੋ ਇੰਦਰੀਆਂ ਹਨ ਤੱਤਾਂ ਦੀਆਂ, ਕਿਉਂਕਿ ਆਪਾਂ ਪੰਜਾਂ ਤੱਤਾਂ ਦੇ ਬਣੇ ਹੋਏ ਹਾਂ, ਅੱਖ ਅੱਗ ਦੀ ਇੰਦਰੀ ਹੈ ਅਤੇ ਅੱਗ ਉੱਪਰ ਨੂੰ ਉੱਠਦੀ ਹੈ, ਇਸ ਲਈ ਆਪਣੀ ਅੱਖ ਜੋ ਹੈ ਜਦੋਂ ਵੀ ਖੋਲ੍ਹਦੇ ਹਾਂ ਤਾਂ ਹੇਠਾਂ ਨੂੰ ਨਹੀਂ ਦੇਖਦੀ, ਸਾਹਮਣੇ ਉੱਪਰ ਨੂੰ ਦੇਖਦੀ, ਕਿਉਂਕਿ ਅੱਗ ਹੈ, ਇਸ ਵਿੱਚ ਅੱਗ ਦੇ ਨਾਲ ਰੋਸ਼ਨੀ ਹੁੰਦੀ ਹੈ। ਇਸ ਕਰਕੇ ਜਦੋਂ ਕਿਸੇ ਨਾਲ ਕ੍ਰੋਧ ਆਉਂਦਾ ਹੈ ਤਾਂ ਅੱਗ ਅੱਖਾਂ 'ਚੋਂ ਅੱਗ ਨਿਕਲਦੀ ਹੈ, ਜੇ ਕਿਸੇ ਨਾਲ ਪ੍ਰੇਮ ਆਉਂਦਾ ਹੈ ਤਾਂ ਅੱਖਾਂ 'ਚ ਨਿੱਘ ਹੁੰਦਾ ਹੈ। ਅਤੇ ਜਦੋਂ ਆਪਾਂ ਜ਼ਿਆਦਾ ਪੜ੍ਹਨ ਨਾਲ ਅੱਖਾਂ ਦੀ ਨਿਗਾਹ ਇਸ ਲਈ ਘੱਟ ਜਾਂਦੀ ਹੈ ਕਿਉਂਕਿ ਅੱਗ ਨੂੰ ਆਪਾਂ ਹੇਠਾਂ ਨੂੰ ਜ਼ਬਰਦਸਤੀ ਕਰਦੇ ਹਾਂ ਅਤੇ ਅੱਗ ਦਾ ਸੁਭਾਅ ਨਹੀਂ, ਅੱਗ ਦਾ ਸੁਭਾਅ ਉੱਪਰ ਨੂੰ ਜਾਣਦਾ ਹੈ, ਆਪਾਂ ਇਸ ਨੂੰ ਹੇਠਾਂ ਨੂੰ ਕਰਦੇ ਹਾਂ ਅਤੇ ਇਸ ਲਈ ਇਹ ਰਿਬੈਲ ਕਰਦੀ ਹੈ ਅਤੇ ਹੌਲੀ ਇਹਦੀ ਨਿਗਾਹ ਫਿਰ ਕਮਜ਼ੋਰ ਹੋ ਜਾਂਦੀ ਕਿਉਂਕਿ ਸੁਭਾਅ ਨਹੀਂ, ਇਸਦੇ ਸੁਭਾਅ ਦੇ ਉਲਟਾ ਚੱਲਦਾ। ਇਸੇ ਤਰ੍ਹਾਂ ਨੱਕ ਜੋ ਹੈ ਉਹ ਧਰਤੀ ਦੀ ਇੰਦਰੀ ਹੈ, ਸਾਰੀਆਂ ਮਹਿਕਾਂ ਧਰਤੀ ਵਿੱਚੋਂ ਪੈਦਾ ਹੁੰਦੀਆਂ, ਅਸਮਾਨ ਵਿੱਚੋਂ ਕੋਈ ਮਹਿਕ ਨਹੀਂ ਪੈਦਾ ਹੁੰਦੀ, ਧਰਤੀ 'ਚੋਂ ਮਹਿਕ ਪੈਦਾ ਹੁੰਦੀ। ਇਸ ਲਈ ਨੱਕ ਜੋ ਹੈ ਉਹ ਇਸਦਾ ਮੂੰਹ ਹੇਠਾਂ ਨੂੰ ਹੈ, ਪਰਮਾਤਮਾ ਨੇ ਲਾਇਆ ਧਰਤੀ ਵੱਲ ਕਿਉਂਕਿ ਇਸਨੇ ਸੁਗੰਧੀ ਲੈਣੀ ਹੈ ਅਤੇ ਸੁਗੰਧੀ ਧਰਤੀ ਵਿੱਚੋਂ। ਸੋ ਇਹ ਪੰਜੇ ਇੰਦਰੀਆਂ ਪਿਛਲੀਆਂ ਟੇਪਾਂ 'ਚ ਮਿਲ ਜਾਣਗੀਆਂ। ਦੂਸਰਾ ਉਹਨਾਂ ਦਾ ਸਵਾਲ ਹੈ ਜੋ ਅਸੀਂ ਪੜ੍ਹ ਕੇ ਸੁਣਾਉਂਦੇ ਹਾਂ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਵੀ ਸਾਡੇ ਰੈਗੂਲਰ ਕੰਮਾਂ ਵਿੱਚ ਪ੍ਰੋਬਲਮਸ ਕਿਉਂ ਆਉਂਦੀਆਂ, ਫਿਰ ਵੀ ਅਸੀਂ ਖੁਸ਼ੀ ਕਿਉਂ ਨਹੀਂ ਪਾ ਸਕਦੇ, ਕੋਈ ਵੀ ਕੰਮ ਸਿਰੇ ਕਿਉਂ ਨਹੀਂ ਚੜ੍ਹਦਾ। ਸਾਡੇ ਪੁਰਾਣੇ ਕਰਮ ਤਾਂ ਬਾਣੀ ਪੜ੍ਹਨ ਨਾਲ ਸਾਰੇ ਸੜ ਜਾਂਦੇ ਹਨ ਸੁਣੀਦਾ ਹੈ, ਅਤੇ ਫਿਰ ਸਾਨੂੰ ਮੁਸ਼ਕਲਾਂ ਕਿਉਂ ਆਉਂਦੀਆਂ, ਸੱਚੇ ਇਨਸਾਨਾਂ ਨੂੰ ਜ਼ਿੰਦਗੀ ਵਿੱਚ ਸੁੱਖ ਕਿਉਂ ਨਹੀਂ ਆਉਂਦਾ। ਸੱਚੇ ਇਨਸਾਨਾਂ ਉੱਪਰ ਪਰਮਾਤਮਾ ਦੀ ਮਿਹਰ ਕਿਉਂ ਨਹੀਂ ਹੁੰਦੀ, ਉਹ ਸਭ ਦੇਖਦੇ ਵੀ ਹਨ ਜਾਣਦੇ ਵੀ ਹਨ ਕਿ ਸਭ ਦਾ ਭਲਾ ਲੋਚਣਾ ਮਾੜੀ ਗੱਲ ਹੈ ਕਿ ਸੱਚ ਬੋਲਣਾ ਮਾੜੀ ਗੱਲ ਹੈ, ਇਹ ਚੰਗੇ ਲੋਕਾਂ ਦੇ ਇਮਤਿਹਾਨ ਹੀ ਕਿਉਂ ਰੱਬ ਲੈਂਦਾ, ਇਹ ਜ਼ਰੂਰ ਦੱਸਣਾ ਜੇ ਇਸ ਨੂੰ ਸਮਝਣਾ। ਆਪਾਂ ਗੁਰੂ ਨਾਨਕ ਸਾਹਿਬ ਜੀ ਨੂੰ ਕਿਹੋ ਜਿਹਾ ਤਾਨੇ, ਉਹ ਕਿਹੋ ਜਿਹਾ ਅਤੇ ਆਪਾਂ ਕਿਹੋ ਜਿਹਾ ਤਾਨੇ। ਆਪਾਂ ਕਹਿੰਦੇ ਹਾਂ ਕਿ ਸੱਚ ਬੋਲਣਾ ਮਾੜੀ ਗੱਲ ਹੈ, ਕਿ ਦੂਸਰਿਆਂ ਦਾ ਭਲਾ ਲੋਚਣਾ ਮਾੜੀ ਗੱਲ ਹੈ। ਮਾੜੀ ਗੱਲ ਨਹੀਂ, ਪਰ ਜੇ ਸੱਚ ਬੋਲਦੇ ਹੋ ਤਾਂ ਕਿਹਦੇ ਸਦਕੇ ਬੋਲਦੇ ਹੋ? ਕਿੰਨੇ ਤਾਕਤ ਦਿੱਤੀ ਤੁਹਾਡੀ ਜ਼ਬਾਨ ਵਿੱਚ ਬੋਲਣ ਦੀ? ਜੇ ਦੂਸਰਿਆਂ ਦਾ ਭਲਾ ਮੰਗਦੇ ਹੋ ਤਾਂ ਇਹ ਗੁਣ ਕਿੰਨੇ ਪਾਇਆ ਸੀ? ਇਹ ਗੁਣ ਕਿੰਨੇ ਪਾਇਆ ਸੀ? ਤੁਸੀਂ ਲਿਖ ਪੁੱਛਿਆ ਹੈ ਕਿ ਬਾਣੀ ਪੜ੍ਹਨ ਨਾਲ ਪਿਛਲੇ ਸਾਰੇ ਕਰਮ ਸੜ ਜਾਂਦੇ ਹਨ। ਜੇ ਆਪਾਂ ਜੇ ਜਾਗ ਕੇ ਮਹਾਰਾਜ ਜੀ ਹੋਰਾਂ ਦੇ ਕੌਤਕ ਦੇਖੀਏ ਤਾਂ ਹਰ ਇੱਕ ਸਵਾਲ ਦਾ ਜਵਾਬ ਹੈ, ਪਰ ਜੇ ਜਾਗਾਂਗੇ 10-12 ਦਿਨ ਪਹਿਲਾਂ ਆਪਾਂ ਸਾਖੀ ਵਿਚਾਰੀ ਸੀ ਕਿ ਉਹ ਜਿਹੜਾ ਆਦਮੀ ਦੋ ਪ੍ਰਾਣੀ ਇੱਕ ਪਿੰਡ ਵਿੱਚ ਰਹਿੰਦੇ ਹਨ, ਦੋਵੇਂ ਇੱਕ ਦੂਸਰੇ ਨੂੰ ਜਾਣਦੇ ਹਨ, ਇੱਕ ਉਹਨਾਂ ਵਿੱਚੋਂ ਮਹਾਰਾਜ ਜੀ ਹੋਰਾਂ ਪਾਸ ਰੋਜ਼ ਜਾਂਦਾ ਹੈ ਬਾਹਰ ਬਾਗ ਵਿੱਚ, ਅਤੇ ਦੂਸਰਾ ਨਾਲ ਦੇ ਪਿੰਡ ਵਿੱਚ ਮਾੜੇ ਕੰਮਾਂ ਲਈ। ਦੋਵਾਂ ਦਾ ਇਹ ਕਿੱਤਾ ਹੈ, ਮਹਾਰਾਜ ਜੀ ਹੋਰਾਂ ਪਾਸ ਇੱਕ ਪ੍ਰਾਣੀ ਰੋਜ਼ ਜਾਂਦਾ ਹੈ, ਕੀਰਤਨ ਸੁਣਦਾ ਹੈ, ਦਰਸ਼ਨ ਕਰਦਾ ਹੈ, ਨਾਮ ਜਪਦਾ ਹੈ, ਅਤੇ ਦੂਸਰਾ ਦੂਸਰੇ ਪਿੰਡ ਜਾਂਦਾ। ਉਹ ਕਦੀ ਮਹਾਰਾਜ ਜੀ ਹੋਰਾਂ ਪਾਸ ਆਇਆ ਨਹੀਂ। ਅਤੇ ਹੁੰਦਾ ਕੀ ਹੈ ਕਿ ਇੱਕ ਦਿਨ ਜਿਹੜਾ ਮਾੜੇ ਕੰਮਾਂ ਲਈ ਦੂਸਰੇ ਪਿੰਡ ਜਾਂਦਾ ਹੈ ਉਹਨੂੰ ਸੋਨੇ ਦੀ ਮੋਹਰ ਲੱਭਦੀ ਹੈ, ਅਤੇ ਜਿਹੜਾ ਮਹਾਰਾਜ ਜੀ ਹੋਰਾਂ ਪਾਸ ਜਾਂਦਾ ਹੈ ਉਹਦੇ ਪੈਰ ਵਿੱਚ ਸੂਲ ਵੱਜਦੀ ਹੈ ਅਤੇ ਉੱਥੋਂ ਖੂਨ ਨਿਕਲਦਾ ਹੈ, ਉਹ ਲੰਗੜਾ ਕੇ ਤੁਰਿਆ ਹੁੰਦਾ ਹੈ। ਅਤੇ ਮਾੜੇ ਕੰਮਾਂ ਵਾਲਾ ਪੁੱਛਦਾ ਹੈ ਕਿ ਤੂੰ ਸੰਤਾਂ ਕੋਲ, ਉਹਨਾਂ ਨੂੰ ਤਾਂ ਸੰਤ ਹੀ ਦਿਸਦੇ ਸਨ, ਕਿ ਤੂੰ ਸੰਤਾਂ ਪਾਸ ਜਾਂਦਾ ਹੈ ਅਤੇ ਤੇਰੇ ਨਾਲ ਹਾ ਹੋਇਆ, ਸੂਲ ਵੱਜੀ, ਅਤੇ ਮੈਂ ਜਿੱਧਰ ਜਾਂਦਾ ਹਾਂ ਮੈਨੂੰ ਸੋਨੇ ਦੀ ਮੋਹਰ ਮਿਲੀ। ਆਪਾਂ ਬਿਲਕੁਲ ਆਪਣਾ ਸਵਾਲ ਇਹੀ ਹੈ, ਇਹੀ ਸਵਾਲ ਹੈ ਆਪਣਾ। ਪਰ ਜੋ ਸਾਖੀ ਯਾਦ ਕਰਨੀ ਕਿ ਉਹ ਸੂਲ 'ਤੇ ਵੱਜੀ, ਸੂਲ ਇਸ ਕਰਕੇ ਨਹੀਂ ਵੱਜੀ ਕਿ ਮਹਾਰਾਜ ਜੀ ਦੇ ਦਰਬਾਰ ਜਾਂਦਾ ਸੀ, ਉਸਨੂੰ ਤਾਂ ਫਾਂਸੀ ਲੱਗਣੀ ਸੀ ਉਸ ਦਿਨ, ਅਤੇ ਸਿਰਫ ਸੂਲ ਹੀ ਵੱਜੀ। ਆਪਣਾ ਮਨ ਇਹੀ ਘੜੀ ਮੁੜੀ ਸਵਾਲ ਉੱਠਦੇ ਹਨ ਕਿ ਮੈਂ ਪਾਠ ਕਰਦਾ ਮੈਨੂੰ ਕਿਉਂ ਦੁੱਖ ਆਉਂਦੇ ਹਨ? ਉਸ ਪ੍ਰਾਣੀ ਦੇ ਅੰਦਰ ਨਹੀਂ ਸਵਾਲ ਆਇਆ ਸੀ ਕਿ ਮੈਂ ਰੋਜ਼ ਇਹਨਾਂ ਕੋਲ ਆਉਂਦਾ ਮੈਨੂੰ ਸੂਲ ਵੱਜੀ ਹੈ, ਅਤੇ ਆ ਜੋ ਕੋ ਕਰਮ ਕਰਦਾ ਹੈ ਇਸਨੂੰ ਸੋਨੇ ਦੀ ਮੋਹਰ, ਉਸਨੂੰ ਸੂਲ, ਸੂਲੀ ਦੀ ਸੂਲ ਬਣ ਗਈ, ਅਤੇ ਦੂਸਰੇ ਨੂੰ ਜਿਹਨੂੰ ਸੈਂਕੜੇ ਹੀ ਮੋਹਰਾਂ ਮਿਲਣੀਆਂ ਸਨ ਉਹਦੀ ਸਿਰਫ ਉਹਨੂੰ ਇੱਕ ਮਿਲੀ ਸਿਰਫ। ਆਪਣਾ ਛੋਟਾ ਜਿਹਾ ਮਨ ਜਿੱਡੀ ਕੁ ਸੰਨੀ ਹੁੰਦੀ ਹੈ ਓਡਾ ਕੁ, ਅਤੇ ਉਹ ਸੰਨੀ ਜਿੰਨਾ ਮਨ ਸਾਰੇ ਬ੍ਰਹਿਮੰਡ ਨੂੰ ਫੜਨਾ ਚਾਹੁੰਦਾ ਹੈ, ਫੜ ਕੇ ਸਮਝ ਕੇ ਫਿਰ ਉਸ ਦੇ ਉੱਪਰ ਹੁਕਮ ਚਲਾਉਣਾ ਚਾਹੁੰਦਾ ਹੈ ਕਿ ਤੂੰ ਇਸ ਤਰ੍ਹਾਂ ਕਰ, ਤੂੰ ਇਸ ਤਰ੍ਹਾਂ ਕਰ। ਜੇ ਇਸ ਸਵਾਲ ਦੇ ਲਿਖਣ ਵਾਲਿਆਂ ਨੂੰ ਅਸੀਂ ਪਿਆਰ ਨਾਲ ਕਹਿਣਾ ਚਾਹੁੰਦੇ ਹਾਂ, ਤੁਸੀਂ ਬਾਣੀ ਨਹੀਂ ਪੜ੍ਹਦੇ, ਤੁਸੀਂ ਰੱਬ ਨਾਲ ਵਪਾਰ ਕਰਦੇ ਹੋ। ਰੱਬ ਨਾਲ ਵਪਾਰ ਕਰਦੇ ਹੋ ਕਿ ਮੈਂ ਇੰਨਾ ਪਾਠ ਕੀਤਾ ਇਹਦਾ ਮੈਨੂੰ ਮੁੱਲ ਦੇ ਹੋਣੇ, ਇਹਦਾ ਮੁੱਲ ਦੇ ਹੋਣੇ। ते महाराज जी ते गल ही कोई होर करते आपां किते होर ओ किते होर। महाराज जी कहिंदे जिन जिन नाम ते आया तिन के काज सरे। तुसी आखदे हो काम सिरे क्यों नहीं चढ़दा, पहली गल ते अपने काम ही किहो जिहे हन बैठ के सोचना। जे कोई दूसरों का भला लोचता है उन्हों अपना फिक्र ही कित्थे रह जाता है, उन्हों अपना फिक्र कित्थे रह जाऊ। जिन जिन नाम ते आया तिन के काज सरे, ते आया ध्यान। महाराज जी कहिंदे जिहदा ध्यान हर वक्त परमात्मा दे विच है उहदे सारे काम कर। पर आपां घंटा पाठ कर लेंदे हाँ, वपार करते हाँ कि मैनू इहदा फल दे, हुण सारे मेरे कर्मां ते लीक फेर। आपां समझ नहीं सकते। महाराज जी होरां ने पहला बचन परमात्मा बारे मोटे मोटे गुण मूल मंत्र तो बाद सब तो पहला बचन किया, सोचे सोच ना होवे जे सोची लग। कि सोच नाल तो समझ नहीं सकते, आपां सोच 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 के ते सब कुछ सुलझाना चाहते हैं कि आपां नूं समझ आ जाए। परमात्मा नाल व्यापार नहीं करना है जी। जिन्ना संगतां दे विच प्राणी हन, जिन्ना दे अंदर वो प्रगट होया है, उन्हां नूं तुसीं आ सवाल पुछो अंदरों कुरला उठणगे कि तू गुरु नानक साहब जी नूं इहो जिहा सवाल कर जिहड़ा तेरे लिए 24 घंटे तेरे सवास चलाउंदा है, 24 घंटे तेरी नब्ज चलाउंदा है। तू रोटी खा के सौ जाता है, वो सौंदा ही नहीं। तेरा खून बनाता है, तेनू जींदा रखता है। तू कित्थे ते वो कित्थे, ते फिर भी आपां उन्हां नूं इहो जिहे ताने कि तेरा तू ते महा अन्याई है, तेरे घर विच ते अन्याय। तू चंगियां नूं दुख दिंदा है, माड़ियां नूं कुछ कहिंदा ही नहीं। तैनू तो कोई अकल ही नहीं। आपां कदी थोड़ा जिहा जाग के भी देखते अपना की हक सी कि आपां नूं मानस देही मिल जांदी, आपां नूं उस अपठूए बना सकदा सी, पर शायद उसने अन्याय कीता अपने ना कि मानस देही दे। आपां बहुत समझा वाले चार जी हुंदे घर विच, आपां चौहां जीआं नूं नहीं इकट्ठे रख सकदे, इन्नियां समझां वाले। तो उहदा ते एड्डा वड्डा राज है, उहनूं आपां मत्तां देण तुर पैंदे, उहनूं मत्तां देण तुर पैंदे। जिन्हें देख लिया, भगत रविदास जी ने जिन्हें देख लिया, वो अंदरों ते आई माधो हम ऐसे तू ऐसा, हम पापी तुम पाप खंडन। आप रब नू खिडौना समझ लिया कि इन्ना पाठ कर लो तो चलो जी साढ़े कट्टो पाप, ਖਡਾਉਣਾ ਨਹੀਂ ਹੈ ਜੀ। ਆਪਾਂ ਉਹਦੇ ਬਾਰੇ ਕੀ ਜਾਣ ਸਕਾਂਗੇ? ਇਹ ਮਨ ਵਿਚਾਰਾ ਜਿਹਦੇ ਵਿੱਚ ਪਸ਼ੂ ਬਿਰਤੀ ਹੈ, ਇਹ ਉਸ ਐਡੀ ਉੱਚੀ ਸੁੱਚੀ ਹਸਤੀ ਜਿਹਦਾ ਕੋਈ ਅੰਤ ਹੀ ਨਹੀਂ ਉਹਨੂੰ ਸਵਾਲ ਕਰਦਾ। ਅਸੀਂ ਇਹ ਨਹੀਂ ਕਹਿੰਦੇ ਆਪਾਂ ਸਵਾਲ ਨਹੀਂ ਕਰਨੇ, ਅਸੀਂ ਇਹ ਕਹਿੰਦੇ ਹਾਂ ਕਿ ਆਪਾਂ ਜਾਗੀਏ, ਜਾਗ ਕੇ ਵੇਖ ਕੇ ਸਮਝ ਕੇ ਸੋਚ ਕੇ ਫਿਰ ਸਵਾਲ ਕਰੀ। ਇੱਕ ਦਿਨ ਬੁਲੰਦਪੁਰੀ ਦੀ ਗੱਲ ਹੈ, ਇੱਕ ਸੱਜਣ ਆਏ ਲੁਧਿਆਣਿਓਂ, ਕਹਿੰਦੇ ਬਾਬਾ ਜੀ ਅੱਜ ਰਸਤੇ 'ਚ ਮੈਨੂੰ ਖਿਆਲ ਆਈ ਜਾਂਦਾ ਸੀ ਕਿ ਸਭ ਤੋਂ ਪਹਿਲਾਂ ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਰਚੀ ਉਦੋਂ ਕਿੰਨੇ ਰੱਬ ਦਾ ਨਾਂ ਲਿਆ ਹੋ, ਅਸੀਂ ਕਿਹਾ ਜੀ ਮਨ ਤਾਂ ਰੱਬ ਦਾ ਨਾਂ ਨਹੀਂ ਲੈ ਸਕਦਾ, ਇਹ ਤਾਂ ਰੱਬ ਨੂੰ ਰੱਬ ਸਮਝਦਾ ਹੀ ਨਹੀਂ, ਕਿਸੇ ਰੱਬ ਵਰਗੇ ਨਹੀਂ ਉਹਦਾ ਨਾਂ ਲਿਆ, ਕਿਸੇ ਰੱਬ ਵਰਗੇ ਨਹੀਂ ਰੱਬ ਨੂੰ ਰੱਬ ਕਿਹਾ। ਉਹ ਜਿਹੜਾ ਉਹਦੇ ਵਰਗਾ ਮਨ ਤੇ ਮਨ ਨੇ ਤੇ ਉਸਨੂੰ ਰੱਬ ਨਹੀਂ ਮੰਨਣਾ ਸੀ। ਵਾਹਿਗੁਰੂ ਜੀ, ਆਪਾਂ ਮਹਾਰਾਜ ਹੋਰਾਂ ਪਾਸੋਂ ਮਾਫ਼ੀ ਮੰਗਣੀ ਕਿ ਮਹਾਰਾਜ ਜੀ ਮਾਫ਼ ਕਰ ਦਿਓ, ਸਾਨੂੰ ਪਤਾ ਨਹੀਂ ਹੈ ਕੁਛ, ਪਰ ਹਾਂ ਅਸੀਂ ਤੇਰੇ ਹੀ, ਸਾਨੂੰ ਸੋਝੀ ਪਾ, ਸਾਡੇ 'ਤੇ ਮਿਹਰ ਕਰ। ਤੇ ਸਾਡੀਆਂ ਭੁੱਲਾਂ ਸਾਹਿਬਾਨਾ ਦਿਲ ਤੇ ਲਾਵੀ ਊਣੇ ਸਤਿਕਾਰਾਂ ਨੂੰ, ਸਾਹਿਬਾਨਾ ਦਿਲ ਤੇ ਲਾਵੀ ਊਣੇ ਸਤਿਕਾਰਾਂ ਨੂੰ, ਸਾਹਿਬਾਨਾ ਦਿਲ ਤੇ ਲਾਵੀ ਸਾਹਿਬਾਨਾ ਦਿਲ ਤੇ ਲਾਵੀ ਊਣੇ ਸਤਿਕਾਰਾਂ ਨੂੰ, ਸਾਹਿਬਾਨਾ ਦਿਲ ਤੇ ਲਾਵੀ ਵਾਹਿਗੁਰੂ 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 ਊਣੇ ਸਤਿਕਾਰਾਂ ਨੂੰ, ਸਾਹਿਬਾਨਾ ਦਿਲ ਤੇ ਲਾਵੀ ਊਣੇ ਸਤਿਕਾਰਾਂ ਨੂੰ, ਸਾਹਿਬਾਨਾ
ਜੀ। ਵਾਰੀ ਵਾਰੀ ਪੜ੍ਹਨੇ ਵਾਰੀ ਵਾਰੀ
ਕਰੇ ਮਹਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਗਾਵੋ ਹਰੀ ਕੇਰਾ ਮਨ ਜਨੀ